ਸਤਨਾਮ ਵਾਹਿਗੁਰੂ ਸਾਹਿਬ ਜੀਓ ਆਸਾ ਜੋ ਮੈਂ ਰੂਪ ਕੀਏ ਬਹੁ ਤੇਰੇ ਅਬ ਫੁਨ ਰੂਪ ਨਾ ਹੋਈ ਤਾਗਾ ਤੰਤ ਸਾਜ ਸਭ ਥਾਕਾ ਰਾਮ ਨਾਮ ਬਸ ਹੋਈ ਜੋ ਮੈਂ ਰੂਪ ਕੀਏ ਬਹੁ ਤੇਰੇ ਅਬ ਫੁਨ ਰੂਪ ਨਾ ਹੋਈ ਤਾਗਾ ਤੰਤ ਸਾਜ ਸਭ ਥਾਕਾ ਰਾਮ ਨਾਮ ਬਸ ਹੋਈ ਅਬ ਮੋਹੇ ਨਾਚਨੋ ਨਾ ਆਵੈ ਮੇਰਾ ਮਨ ਮੰਦਰੀਆ ਨਾ ਬਜਾਵੈ ਰਹਾਉ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੂਟੀ ਕਾਮ ਚੋਲਨਾ ਭਇਆ ਹੈ ਪੁਰਾਣਾ ਗਿਆ ਭਰਮ ਸਭ ਛੂਟੀ ਸਰਬ ਭੂਤ ਏਕੈ ਕਰ ਜਾਣਿਆ ਚੂਕੇ ਬਾਦ ਬਿਬਾਦਾ ਕਹਿ ਕਬੀਰ ਮੈਂ ਪੂਰਾ ਪਾਇਆ ਭਏ ਰਾਮ ਪ੍ਰਸਾਦਾ ਕਹਿ ਕਬੀਰ ਮੈਂ ਪੂਰਾ ਪਾਇਆ ਭਏ ਰਾਮ ਪ੍ਰਸਾਦਾ ਆਸਾ ਜੋ ਮੈਂ ਰੂਪ ਕੀਏ ਬਹੁ ਤੇਰੇ ਅਬ ਫੁਨ ਰੂਪ ਨਾ ਹੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਇਸ ਵਕਤ ਆਸਾ ਰਾਗ ਦੀ ਭਗਤ ਬਾਣੀ ਦੇ ਵਿੱਚ ਕਥਾ ਚੱਲ ਰਹੀ ਹੈ। ਸ਼੍ਰੋਮਣੀ ਭਗਤ ਕਬੀਰ ਜੀ ਨੇ ਜੋ ਆਸਾ ਰਾਗ ਦੇ ਅੰਦਰ ਸ਼ਬਦ ਉਚਾਰਨ ਕੀਤੇ ਉਹਨਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਇਹਦੇ ਵਿਚਲੇ ਭਾਵਾਂ ਤੋਂ ਪਦ ਪਦਾਰਥਾਂ ਤੋਂ ਪਤਾ ਲੱਗਦਾ ਹੈ ਇਹ ਪਵਿੱਤਰ ਸ਼ਬਦ ਭਗਤ ਕਬੀਰ ਜੀ ਨੇ ਪਹਿਲੀ ਸਾਧਕ ਅਵਸਥਾ ਦਾ ਨਿਰਣਾ ਕਰਕੇ ਅਤੇ ਜੋ ਕੁਝ ਗੁਰੂ ਦੀ ਮਿਹਰ ਦੇ ਨਾਲ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਹੋਈ ਅਤੇ ਪੂਰਨ ਪਦ 'ਤੇ ਪਹੁੰਚ ਗਏ ਉਹਦਾ ਇਸ ਸ਼ਬਦ ਦੇ ਅੰਦਰ ਨਿਰਣਾ ਪੇਸ਼ ਕੀਤਾ ਹੈ। ਇਸ ਸ਼ਬਦ ਦੀ ਪਹਿਲੀ ਵਿਚਾਰ ਨੂੰ ਮੁੱਖ ਰੱਖ ਕੇ ਇਉਂ ਜਾਪਦਾ ਹੈ ਕਿ ਭਗਤ ਕਬੀਰ ਜੀ ਪਹਿਲੀ ਸਾਧਕ ਅਵਸਥਾ ਦੇ ਅੰਦਰ ਕੁਝ ਰਾਸਧਾਰੀਆਂ ਦੇ ਨਾਲ ਮਿਲ ਕੇ ਭਗਤੀ ਕਰਿਆ ਕਰਦੇ ਸਨ। ਆ ਜਿਵੇਂ ਕਈ ਲੋਕ ਭਜਨ ਗਾਉਂਦੇ ਹਨ ਨਾਲ ਢੋਲ ਵੀ ਵੱਜਦਾ ਹੈ ਹੋਰ ਵੀ ਸਾਜ ਵੱਜਦੇ ਹਨ ਅਤੇ ਨਾਲ ਨੱਚਦੇ ਟੱਪਦੇ ਕੁੱਦਦੇ ਵੀ ਹਨ ਔਰ ਉਹ ਇਹ ਕਹਿੰਦੇ ਨੇ ਅਸੀਂ ਵੀ ਇਹ ਭਗਤੀ ਕਰਦੇ ਹਾਂ ਰਾਸ ਧਾਰੀਏ ਹੁਣ ਤਾਂ ਕਿਸ ਤਰ੍ਹਾਂ ਦੀ ਭਗਤੀ ਕਰਦੇ ਹਨ। ਭਗਤ ਕਬੀਰ ਜੀ ਨੂੰ ਜਦੋਂ ਤੱਕ ਪ੍ਰੇਮਾ ਭਗਤੀ ਦੀ ਦਾਤ ਨਹੀਂ ਸੀ ਪ੍ਰਾਪਤ ਹੋਈ, ਉਹ ਵੀ ਦੂਜਿਆਂ ਵਾਂਗ ਹੀ ਭਗਤੀ ਕਰ ਰਹੇ ਸਨ। ਪਰ ਜਦੋਂ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਹੋ ਗਈ ਤੇ ਨਾਲ ਇਸ ਗੱਲ ਦਾ ਪਤਾ ਲੱਗ ਗਿਆ ਨੱਚਿਆ ਟੱਪਿਆ ਭਗਤ ਨਾ ਹੋਏ, ਨੱਚਣ ਟੱਪਣ ਦੇ ਨਾਲ ਭਗਤੀ ਸਫਲ ਨਹੀਂ ਹੁੰਦੀ, ਪ੍ਰਵਾਨ ਨਹੀਂ ਹੁੰਦੀ, ਤੇ ਭਗਤ ਜੀ ਨੇ ਉਹ ਨੱਚਣ ਟੱਪਣ ਦਾ ਕੰਮ ਛੱਡ ਦਿੱਤਾ ਤੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੀਨ ਹੋ ਗਏ। ਹੁਣ ਜਿਹੜੇ ਪਹਿਲੇ ਸੰਗੀ ਸਨ ਉਹਨਾਂ ਨੇ ਭਗਤ ਕਬੀਰ ਜੀ ਨੂੰ ਆ ਕੇ ਪੇਸ਼ਕਸ਼ ਕੀਤੀ, ਕਹਿਣ ਲੱਗੇ ਭਗਤ ਜੀ ਹੁਣ ਤੁਸੀਂ ਸਾਡੇ ਵਿੱਚ ਆਉਂਦੇ ਹੀ ਨਹੀਂ, ਅੱਗੇ ਆਪਾਂ ਰਲ ਕੇ ਭਗਤੀ ਕਰਦੇ ਹੁੰਦੇ ਸਾਂ, ਰਾਸ ਲੀਲਾ ਖੇਡਿਆ ਕਰਦੇ ਸਾਂ ਤੇ ਰਾਮ ਲੀਲਾ ਵੀ ਕਰਿਆ ਕਰਦੇ ਸਾਂ, ਪਰ ਹੁਣ ਤੁਸੀਂ ਉਹ ਭਗਤੀ ਛੱਡ ਹੀ ਦਿੱਤੀ ਹੈ, ਇਹਦਾ ਕੀ ਕਾਰਨ? ਤਾਂ ਭਗਤ ਜੀ ਕਹਿਣ ਲੱਗੇ ਹੁਣ ਮੇਰੇ ਤੇ ਵਾਹਿਗੁਰੂ ਦੀ ਮਿਹਰ ਹੋਈ ਹੈ, ਅਵ ਮੋਹੇ ਨਾਚਨੋ ਨਾ ਆਵੈ, ਮੇਰਾ ਮਨ ਮੰਦਰੀਆ ਨਾ ਬਜਾਵੈ, ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਭਗਤ ਜੀ ਫਰਮਾਉਂਦੇ ਹਨ ਕਿ ਐ ਪੁਰਾਣੇ ਸਾਥੀਓ ਧਿਆਨ ਨਾਲ ਸੁਣੋ, ਪਹਿਲਾਂ ਸਾਧਕ ਅਵਸਥਾ ਵਿੱਚ ਤਾਂ ਅਸੀਂ ਤੁਹਾਡੇ ਨਾਲ ਮਿਲ ਕੇ ਭਗਤੀ ਕਰਦੇ ਸਾਂ, ਪਰ ਇਸ ਵੇਲੇ ਜੋ ਅਵਸਥਾ ਸਾਨੂੰ ਪ੍ਰਾਪਤ ਹੋਈ ਹੈ ਹੁਣ ਸਾਨੂੰ ਨੱਚਣਾ ਨਹੀਂ ਆਉਂਦਾ, ਪਹਿਲਾਂ ਵਾਂਗ ਹੁਣ ਅਸੀਂ ਨੱਚਣਾ ਛੱਡ ਦਿੱਤਾ ਹੈ। ਕਿਉਂ? ਸਾਨੂੰ ਪਤਾ ਲੱਗ ਗਿਆ ਨੱਚਿਆ ਟੱਪਿਆ ਭਗਤ ਨਾ ਹੋਏ, ਨੱਚਣ ਟੱਪਣ ਦੇ ਨਾਲ ਭਗਤੀ ਨਹੀਂ ਹੋ ਸਕਦੀ, ਸਗੋਂ ਮਨ ਚੰਚਲ ਹੁੰਦਾ, ਇਸ ਲਈ ਹੁਣ ਮੈਨੂੰ ਨੱਚਣਾ ਨਹੀਂ ਆਉਂਦਾ, ਮੇਰਾ ਮਨ ਮੰਦਰੀਆ ਨਾ ਬਜਾਵੇ। ਨੱਚਣ ਦੇ ਨਾਲ ਢੋਲ ਦਾ ਵੀ ਸੰਬੰਧ ਹੈ ਤੇ ਨਾਲ ਢੋਲ ਵੀ ਵੱਜਦਾ ਸੀ, ਪਰ ਭਗਤ ਜੀ ਕਹਿੰਦੇ ਨੇ ਹੁਣ ਮੇਰਾ ਮਨ ਮੰਦਰੀਆ ਦਾ ਅਰਥ ਹੈ ਢੋਲ, ਹੁਣ ਮੇਰਾ ਮਨ ਢੋਲ ਵੀ ਨਹੀਂ ਵਜਾਉਂਦਾ ਤੇ ਨਾ ਹੀ ਮੈਨੂੰ ਨੱਚਣਾ ਆਉਂਦਾ, ਢੋਲ ਤੋਂ ਬਿਨਾਂ ਨੱਚਿਆ ਵੀ ਨਹੀਂ ਜਾਂਦਾ, ਇਸ ਲਈ ਹੁਣ ਮੇਰਾ ਮਨ ਢੋਲ ਵੀ ਨਹੀਂ ਵਜਾਉਂਦਾ। ਲੋ ਹੁਣ ਭਗਤ ਕਬੀਰ ਜੀ ਨੇ ਅੰਤਰੀ ਭਾਵ ਦੇ ਵਿੱਚ ਉਹਨਾਂ ਨੂੰ ਇਹ ਗੱਲ ਸਮਝਾਈ ਵੀ ਬਾਹਰਲੇ ਨੱਚਣ ਕੁੱਦਣ ਦੇ ਨਾਲ ਵਾਹਿਗੁਰੂ ਦੀ ਭਗਤੀ ਪ੍ਰਵਾਨ ਨਹੀਂ ਚੜ੍ਹਦੀ ਤੇ ਨਾਲ ਹੀ ਮੇਰਾ ਮਨ ਹੁਣ ਇਹ ਜਿਹੜਾ ਦ੍ਵੈਤਵਾਦ ਦਾ ਟੋਲ ਉਹ ਨਹੀਂ ਵਜਾਉਂਦਾ, ਭਾਵ ਨਿਰਗੁਣ ਤੇ ਸਰਗੁਣ ਦੋ ਰੂਪ ਵੱਖੋ ਵੱਖਰੇ ਸਮਝ ਕੇ ਇਹ ਰਾਗ ਦੁਆਸ਼ ਦਾ ਢੋਲ ਨਹੀਂ ਵਜਾਉਂਦਾ, ਬਲਕਿ ਹੁਣ ਸਾਨੂੰ ਇਸ ਗੱਲ ਦਾ ਗਿਆਨ ਪ੍ਰਾਪਤ ਹੋ ਗਿਆ ਨਿਰਗੁਣ ਆਵ ਸਰਗੁਣ ਪੀ ਉਹੀ ਕਲਾ ਤਾਰ ਦਿਨ ਸਗਲੀ ਮੋਹੀ, ਇਹ ਦੁਆਇਤ ਦਰਸ਼ਨ ਦਾ ਟੋਲ ਹੁਣ ਮੇਰਾ ਮਨ ਨਹੀਂ ਵਜਾਉਂਦਾ। ਲੋ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਨੇ ਸੰਗਤਾਂ ਪ੍ਰੇਮ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਜੋ ਮੈਂ ਰੂਪ ਕੀਏ ਬਹੁ ਤੇਰੇ ਅਬ ਫੁਨ ਰੂਪ ਨਾ ਹੋਈ।
ਲੋ ਭਗਤ ਜੀ ਕਹਿੰਦੇ ਨੇ ਜਦੋਂ ਮੈਂ ਪਹਿਲਾਂ ਤੁਹਾਡੇ ਨਾਲ ਰਲ ਕੇ ਭਗਤੀ ਕਰਦਾ ਸਾਂ, ਰਸਾਂ ਪਾਉਂਦਾ ਸਾਂ, ਉਸ ਵੇਲੇ ਮੈਂ ਵੀ ਬਹੁਤ ਸਾਰੇ ਰੂਪ ਧਾਰਨ ਕੀਤੇ। ਜੋ ਮੈਂ ਰੂਪ ਕੀਏ ਬਹੁ ਤੇਰੇ, ਜੋ ਦਾ ਅਰਥ ਹੈ ਜੇਕਰ ਪਹਿਲੀ ਅਵਸਥਾ ਦੇ ਵਿੱਚ ਮੈਂ ਬਹੁਤੇ ਰੂਪ ਬਹੁਤੇ ਪੇਖ ਬਹੁਤੇ ਸਵਾਂਗ ਧਾਰਨ ਕੀਤੇ, ਕਦੇ ਕ੍ਰਿਸ਼ਨ ਦਾ, ਕਦੇ ਬਲਭੱਦਰ ਦਾ, ਕਦੇ ਹੋਰ ਗੋਪੀਆਂ ਗਵਾਲਿਆਂ ਦਾ, ਮੈਂ ਬੜੇ ਰੂਪ ਧਾਰਨ ਕੀਤੇ, ਆਪਣ ਰੂਪ ਨਾ ਹੋਈ ਤੇ ਹੁਣ ਮੇਰੇ ਪਾਸੋਂ ਹੁਣ ਕੋਈ ਰੂਪ ਨਹੀਂ ਧਾਰਨ ਹੁੰਦਾ, ਹੁਣ ਮੈਂ ਕੋਈ ਸਵਾਂਗ ਨਹੀਂ ਧਾਰਨ ਕਰ ਸਕਦਾ, ਕਿਉਂਕਿ ਤੁਹਾਡੀ ਨਕਲੀ ਭਗਤੀ ਦੇ ਨਾਲ ਮੇਰਾ ਕੋਈ ਸਰੋਕਾਰ ਨਹੀਂ ਰਿਹਾ, ਕਿਉਂਕਿ ਮੈਨੂੰ ਹੁਣ ਅਸਲੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਹਾਸਲ ਹੋ ਗਈ ਹੈ।
ਤਾਗਾ ਤੰਤ ਸਾਜ ਸਭ ਥਾਕਾ ਰਾਮ ਨਾਮ ਬਸ ਹੋਈ।
ਲੋ ਉਸ ਵੇਲੇ ਤੰਤੀ ਸਾਜ ਵੀ ਨਾਲ ਵੱਜਦੇ ਸਨ, ਹੁਣ ਤੰਤੀ ਸਾਜ ਦਾ ਤਾਗਾ ਵੀ ਤੰਤ ਤਾਰ ਵੀ ਤੇ ਸਾਜ ਵੀ ਸਾਰੇ ਹੀ ਥੱਕ ਗਏ ਨੇ ਤੇ ਹੁਣ ਤੇ ਮੇਰਾ ਮਨ ਰਾਮ ਨਾਮ ਬਸ ਹੋਈ ਵਾਹਿਗੁਰੂ ਦੇ ਨਾਮ ਦੇ ਵਸੀਕਾਰ ਹੋ ਗਏ। ਅੰਤਰੀ ਭਾਵ ਇਹ ਵੀ ਹੈ ਜਦੋਂ ਮੈਂ ਪਹਿਲਾਂ ਸਰਗੁਣ ਦੀ ਭਗਤੀ ਕਰਦਾ ਸਾਂ ਉਸ ਵੇਲੇ ਮੈਨੂੰ ਬਹੁਤ ਸਾਰੇ ਰੂਪ ਧਾਰਨ ਕਰਨੇ ਪਏ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ, ਪਰ ਹੁਣ ਮੈਨੂੰ ਸਹੀ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਹੋ ਗਈ, ਹੁਣ ਮੈਨੂੰ ਹੋਰ ਦੁਬਾਰਾ ਰੂਪ ਨਹੀਂ ਧਾਰਨ ਕਰਨਾ ਪਵੇਗਾ। ਭਾਵ ਸਰਗੁਣ ਦੀ ਭਗਤੀ ਕਰਕੇ ਕਈ ਜਨਮ ਮੈਂ ਧਾਰਨ ਕੀਤੇ, ਪਰ ਹੁਣ ਨਿਰਗੁਣ ਦੀ ਭਗਤੀ ਕਰਕੇ ਵਾਹਿਗੁਰੂ ਵਿੱਚ ਅਭੇਦ ਹੋ ਜਾਵਾਂਗਾ, ਹੁਣ ਦੁਬਾਰਾ ਮੁੜ ਕੇ ਮੈਨੂੰ ਹੋਰ ਕੋਈ ਵੀ ਰੂਪ ਧਾਰਨ ਨਹੀਂ ਕਰਨਾ ਪਵੇਗਾ। ਕਿਉਂ ਤਾਗਾ ਤੰਤ ਸਾਜ ਸਭ ਥਾਕਾ, ਮੋਹ ਦਾ ਤਾਗਾ ਵੀ ਟੁੱਟ ਗਿਆ, ਵਾਸ਼ਨਾ ਦੀ ਤੰਦ ਵੀ ਟੁੱਟ ਗਈ ਹੈ ਤੇ ਜਿਹੜਾ ਸਰੀਰ ਰੂਪੀ ਸਾਜ ਸੀ ਇਹ ਵੀ ਹੁਣ ਸਾਰਾ ਥੱਕ ਗਿਆ। ਰਾਮ ਨਾਮ ਬਸ ਹੋਈ, ਹੁਣ ਤੇ ਮੇਰਾ ਮਨ ਵਾਹਿਗੁਰੂ ਦੇ ਨਾਮ ਦੇ ਵਸੀਕਾਰ ਹੋ ਗਿਆ ਹੈ।
ਅਬ ਮੋਹੇ ਨਾਚਨੋ ਨਾ ਆਵੈ, ਮੇਰਾ ਮਨ ਮੰਦਰੀਆ ਨਾ ਬਜਾਵੈ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਹੁਣ ਮੈਨੂੰ ਨੱਚਣਾ ਵੀ ਨਹੀਂ ਆਉਂਦਾ, ਭਾਵ ਜਿਵੇਂ ਰਾਸ ਧਾਰੀਏ ਲੋਕ ਤੇ ਜਾਂ ਹੋਰ ਭਜਨ ਗਾਉਣ ਵਾਲੇ ਲੋਕ ਨੇ ਉਹ ਨੱਚਦੇ ਟੱਪਦੇ ਇਸ ਤਰ੍ਹਾਂ ਦੀ ਭਗਤੀ ਕਰਦੇ ਨੇ, ਪਰ ਹੁਣ ਮੈਨੂੰ ਨੱਚਣਾ ਵੀ ਨਹੀਂ ਆਉਂਦਾ। ਮੇਰਾ ਮਨ ਮੰਦਰੀਆ ਨਾ ਬਜਾਵੇ ਤੇ ਮੇਰਾ ਮਨ ਪ੍ਰਤੱਖ ਵੀ ਢੋਲ ਨਹੀਂ ਵਜਾਉਂਦਾ ਤੇ ਨਾਲ ਹੀ ਜਿਹੜਾ ਦ੍ਵੈ ਦਰਸ਼ਨ ਦਾ ਢੋਲ ਹੈ ਉਹ ਵੀ ਮੇਰਾ ਮਨ ਹੁਣ ਨਹੀਂ ਵਜਾ ਸਕਦਾ।
ਕਾਮ ਕ੍ਰੋਧ ਮਾਇਆ ਲੈ ਜਾਰੀ, ਤ੍ਰਿਸ਼ਨਾ ਗਾਗਰ ਫੂਟੀ।
ਰਹਾਉ ਵਿਸਰਾਮ ਦੇ ਕੇ ਵੀ ਜਦੋਂ ਪਹਿਲੇ ਸਮੇਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਂਗ ਬਣਾ ਕੇ ਗੋਪੀਆਂ ਗਵਾਲਿਆਂ ਦੇ ਰਾਧਾ ਕ੍ਰਿਸ਼ਨ ਦੇ ਤੇ ਉਸ ਵੇਲੇ ਉਹ ਮਾਇਆ ਦਾ ਅਰਥ ਹੈ ਕੋ ਮਾਵਾ ਹੁੰਦਾ ਸੀ, ਉਹ ਕੱਪੜਿਆਂ ਨੂੰ ਲਾ ਕੇ ਤੁਰਲੇਦਾਰ ਕੱਪੜੇ ਉਹਨਾਂ ਨੂੰ ਅਕੜਾ ਕੇ ਰੱਖਿਆ ਜਾਂਦਾ ਸੀ ਤੇ ਨਾਲ ਸਿਰ ਉੱਤੇ ਗਾਗਰ ਰੱਖ ਕੇ ਤੇ ਇਸ ਢੰਗ ਦੇ ਨਾਲ ਨ੍ਰਿਤਕਾਰੀ ਕੀਤੀ ਜਾਂਦੀ ਸੀ ਤੇ ਨਾਲ ਹੀ ਚੋਲਾ ਵੀ ਪਾਇਆ ਜਾਂਦਾ ਸੀ, ਘੱਗਰਾ ਵੀ ਪਾਇਆ ਜਾਂਦਾ ਸੀ। ਪਰ ਭਗਤ ਜੀ ਕਹਿੰਦੇ ਹੁਣ ਸਭ ਗੱਲਾਂ ਛੁੱਟ ਗਈਆਂ ਨੇ। ਕਾਮ ਕ੍ਰੋਧ ਮਾਇਆ ਲੈ ਜਾ ਰਹੀ, ਕਾਮ ਤੇ ਕ੍ਰੋਧ ਦੀ ਮਾਇਆ ਦਾ ਅਰਥ ਜਿਹੜੀ ਮਸਤੀ ਸੀ, ਖੁਮਾਰੀ ਸੀ, ਕਾਮ ਤੇ ਕ੍ਰੋਧ ਦੀ ਜਿਹੜੀ ਮਸਤੀ ਸੀ ਉਹ ਵੀ ਲੈ ਕੇ ਸਾੜ ਦਿੱਤੀ ਹੈ ਤੇ ਕੁਛ ਵਿਦਵਾਨਾਂ ਨੇ ਅਰਥ ਇਹ ਵੀ ਕੀਤਾ ਕਾਮ ਤੇ ਕ੍ਰੋਧ ਨਾਲ ਜਿਹੜੀ ਮਾਇਆ ਸੀ, ਮਾਇਆ ਦੀ ਤ੍ਰਿਸ਼ਨਾ ਇਹਨੂੰ ਵੀ ਅਸੀਂ ਨਾਲ ਹੀ ਲੈ ਕੇ ਸਾੜ ਦਿੱਤਾ ਹੈ। ਤ੍ਰਿਸ਼ਨਾ ਗਾਗਰ ਫੁੱਟੀ, ਜਿਹੜੀ ਤ੍ਰਿਸ਼ਨਾ ਦੀ ਗਾਗਰ ਕਦੇ ਭਰਦੀ ਹੀ ਨਹੀਂ ਸੀ। ਸਹਿਸ ਕੱਟੇ ਲੱਖ ਕੋ ਉੱਠਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਇਹ ਹੁਣ ਤ੍ਰਿਸ਼ਨਾ ਦੀ ਗਾਗਰ ਵੀ ਫੁੱਟ ਗਈ ਹੈ।
ਕਾਮ ਚੁੱਲ ਨਾ ਭਇਆ ਹੈ ਪੁਰਾਣਾ, ਗਿਆ ਭਰਮ ਸਭ ਛੂਟੀ।
ਲੋਕ ਭਗਤ ਜੀ ਫਰਮਾਉਂਦੇ ਨੇ ਜਿਹੜਾ ਕਾਮ ਦਾ ਚੁੱਲਣਾ ਚੋਲਾ ਹੈ, ਘੱਗਰਾ ਹੈ, ਉਹ ਵੀ ਹੁਣ ਪੁਰਾਣਾ ਹੋ ਗਿਆ। ਕਾਮ ਦੇ ਬਾਰੇ ਕਿਸੇ ਕਵੀ ਨੇ ਲਿਖਿਆ ਹੈ, ਕਾਮ ਕਾਮ ਸਭ ਕੋ ਕਹੇ, ਕਾਮ ਕਾਮ ਸਭ ਕੋ ਕਹੇ, ਕਾਮ ਨਾ ਜਾਣੈ ਕੋਈ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਕਾਮ ਦਾ ਅਰਥ ਹੈ ਕਾਮਨਾ, ਇਹ ਜਿਹੜਾ ਕਾਮਨਾ ਦਾ ਚੋਲਾ ਸੀ ਇਹ ਵੀ ਪੁਰਾਣਾ ਹੋ ਗਿਆ। ਗਿਆ ਭਰਮ ਸਭ ਛੁੱਟੀ, ਹੁਣ ਸਾਡਾ ਭਰਮ ਵੀ ਸਾਰਾ ਛੁੱਟ ਗਿਆ ਹੈ।
ਸਰਬ ਭੂਤ ਏਕੈ ਕਰ ਜਾਣਿਆ, ਚੁੱਕੇ ਬਾਦ ਬਿਬਾਦਾ।
ਲੋ ਭਗਤ ਜੀ ਕਹਿੰਦੇ ਨੇ ਪਹਿਲਾਂ ਤੇ ਅਸੀਂ ਠੀਕ ਹੈ ਤੁਹਾਡੇ ਨਾਲ ਰਲ ਕੇ ਕੋਈ ਉਹ ਦੂਸਰੀ ਨਕਲੀ ਭਗਤੀ ਕਰਦੇ ਰਹੇ ਹਾਂ, ਪਰ ਹੁਣ ਇਸ ਵੇਲੇ ਸਾਡੀ ਅਵਸਥਾ ਇਹ ਬਣੀ ਹੋਈ ਹੈ, ਸਰਵ ਭੂਤ ਏਕੈ ਕਰ ਜਾਣਿਆ, ਅਸੀਂ ਸਰਵ ਭੂਤ ਸਾਰੇ ਜੀਵਾਂ ਨੂੰ ਇੱਕ ਵਾਹਿਗੁਰੂ ਦਾ ਸਰੂਪ ਨਿਸ਼ਚੇ ਕਰਕੇ ਜਾਣਿਆ ਹੈ। ਚੂੰਕਿ ਵਾਦ ਵਿਵਾਦਾ ਜਿਹੜੇ ਸਰਗੁਣ ਤੇ ਨਿਰਗੁਣ ਦੇ ਵਾਦ ਵਿਵਾਦ ਸਨ ਉਹ ਵੀ ਸਾਰੇ ਚੁੱਕੇ ਗਏ ਨੇ, ਖਤਮ ਹੋ ਗਏ ਹਨ।
ਕਹਿ ਕਬੀਰ ਮੈਂ ਪੂਰਾ ਪਾਇਆ ਭਏ ਰਾਮ ਪ੍ਰਸਾਦਾ।
ਭਗਤ ਕਬੀਰ ਜੀ ਫਰਮਾਉਂਦੇ ਨੇ ਭਾਈ ਹੁਣ ਮੈਂ ਪੂਰਾ ਪਾਇਆ, ਪੂਰਨ ਪਦ ਨੂੰ ਪ੍ਰਾਪਤ ਕਰ ਲਿਆ, ਹੁਣ ਮੈਂ ਪੂਰਾ ਗਿਆਨ ਪ੍ਰਾਪਤ ਕਰ ਲਿਆ, ਪੂਰਾ ਧਿਆਨ ਵੀ ਪ੍ਰਾਪਤ ਕਰ ਲਿਆ ਤੇ ਪੂਰਨ ਪ੍ਰਭੂ ਨੂੰ ਵੀ ਪ੍ਰਾਪਤ ਕਰ ਲਿਆ, ਭਏ ਰਾਮ ਪ੍ਰਸਾਦਾ, ਕਿਉਂਕਿ ਮੇਰੇ ਉੱਤੇ ਉਸ ਰਾਮ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋਈ, ਕਿਰਪਾ ਹੋ ਗਈ ਹੈ।
ਆਸਾ ਰੋਜਾ ਧਰੈ ਮਨਾਵੈ ਅਲਹੋ ਸਵਾਦਤ ਜੀ ਸੰਘਾਰੈ।
ਲਓ ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਇਹ ਭਗਤ ਕਬੀਰ ਜੀ ਨੇ ਕਾਜੀ ਦੇ ਪ੍ਰਥਾਏ ਉਚਾਰਨ ਕੀਤਾ, ਕਿਉਂਕਿ ਕਾਜੀ ਲੋਕ ਪਹਿਲੇ ਸਮੇਂ ਦੇ ਵਿੱਚ ਜੱਜ ਹੋਇਆ ਕਰਦੇ ਸਨ। ਜੋ ਵੀ ਲੋਕਾਂ ਦੇ ਝਗੜੇ ਤੇ ਜਾਂ ਕੋਈ ਹੋਰ ਰੌਲੇ ਹੁੰਦੇ ਸਨ, ਉਹ ਆਪਣੀ ਸ਼ਰ੍ਹਾਂ ਦੇ ਮੁਤਾਬਕ ਉਹਨਾਂ ਦਾ ਫੈਸਲਾ ਕਰਿਆ ਕਰਦੇ ਸਨ। ਤੇ ਹੁਣ ਕਾਜੀ ਨੇ ਭਗਤ ਕਬੀਰ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਕਹਿਣ ਲੱਗਾ, ਭਗਤ ਜੀ ਤੁਸੀਂ ਮੁਸਲਮਾਨ ਬਣ ਜਾਓ, ਫਿਰ ਤੁਹਾਡਾ ਜਨਮ ਲਿਖੇ ਵਿੱਚ ਪੈ ਸਕਦਾ ਹੈ। ਤਾਂ ਉਸ ਵੇਲੇ ਭਗਤ ਕਬੀਰ ਜੀ ਨੇ ਇਸ ਕਾਜੀ ਦੇ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ, ਰਹਾਉ ਦੀਆਂ ਪੰਕਤੀਆਂ ਨੇ, ਕਾਜੀ ਸਾਹਿਬ ਏਕ ਤੋਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖਿਆ। ਐ ਕਾਜੀ, ਉਹ ਸਾਹਿਬ ਮਾਲਕ ਵਾਹਿਗੁਰੂ ਪਰਮੇਸ਼ਰ ਇੱਕੋ ਹੀ ਹੈ, ਸਭ ਦਾ ਮਾਲਕ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਤੋਹੀ ਮੈਂ ਤੇਰਾ, ਉਹ ਤੇਰਾ ਵੀ ਮਾਲਕ ਹੈ ਤੇ ਤੋਹੀ ਮੈਂ ਤੇਰੇ ਅੰਦਰ ਹੀ ਵਸ ਰਿਹਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦਾ ਮਾਲਕ ਹੈ ਤੇ ਤੇਰਾ ਵੀ ਉਹੀ ਮਾਲਕ ਹੈ, ਉਹ ਤੇਰੇ ਅੰਦਰ ਹੀ ਵਸ ਰਿਹਾ ਹੈ, ਸੋਚ ਵਿਚਾਰ ਨਾ ਦੇਖਿਆ, ਤੂੰ ਕਿਉਂ ਆਪਣੇ ਅੰਦਰ ਸੋਚ ਵਿਚਾਰ ਕੇ ਨਹੀਂ ਦੇਖਦਾ, ਅਥਵਾ ਤੂੰ ਆਪਣੇ ਅੰਦਰ ਸੋਚ ਵਿਚਾਰ ਕਰ, ਜੋ ਕੋਈ ਤੂੰ ਕਰ ਰਿਹਾ ਹੈ, ਧਰਮ ਦੇ ਨਾਂ ਤੇ ਧੱਕਾ ਕਰ ਰਿਹਾ ਹੈ, ਕਿਸੇ ਨੂੰ ਜਬਰਨ ਮੁਸਲਮਾਨ ਬਣਾਉਣ ਦੀ ਗੱਲ ਕਰ ਰਿਹਾ ਹੈ, ਕੀ ਇਹਨੂੰ ਪਰਮਾਤਮਾ ਦੇਖ ਨਹੀਂ ਰਿਹਾ? ਇਹ ਜਿਹੜਾ ਧਰਮ ਦਾ ਧੱਕਾ ਹੈ, ਜਬਰੀ ਧਰਮ ਪਰਿਵਰਤਨ ਕਰਨਾ ਹੈ, ਇਹ ਰੱਬ ਨੂੰ ਮਨਜ਼ੂਰ ਨਹੀਂ ਹੈ। ਇਸ ਲਈ ਤੂੰ ਆਪਣੇ ਮਨ ਵਿੱਚ ਸੋਚ ਵਿਚਾਰ ਕਰਕੇ ਦੇਖ ਕਿ ਉਹ ਪਰਮਾਤਮਾ ਤੇਰੇ ਇਹੋ ਜਿਹੇ ਬੇਇਨਸਾਫੀ ਵਾਲੇ ਅਨਿਆਂ ਵਾਲੇ ਕੰਮਾਂ ਨੂੰ ਨਹੀਂ ਦੇਖਦਾ, ਉਹ ਜ਼ਰੂਰ ਦੇਖ ਰਿਹਾ ਹੈ। ਖਬਰ ਨਾ ਕਰੈ ਦੀਨ ਕੇ ਬੌਰੇ, ਭਗਤ ਜੀ ਕਹਿੰਦੇ ਨੇ ਦੇਖ ਤੈਨੂੰ ਦੀਨ ਧਰਮ ਨੇ, ਧਰਮ ਦੇ ਜੋਸ਼ ਨੇ ਬੌਰੇ ਦਾ ਅਰਥ ਹੈ ਕੰਵਲਾ ਕੀਤਾ ਹੋਇਆ। ਖਬਰ ਨਾ ਕਰੈ ਦੀਨ ਕੇ ਬੌਰੇ, ਤੈਨੂੰ ਧਰਮ ਦੇ ਜੋਸ਼ ਨੇ ਕੰਵਲਾ ਕੀਤਾ ਹੋਇਆ, ਤੂੰ ਇਸ ਗੱਲ ਦੀ ਖਬਰ ਸਾਰੀ ਹੀ ਨਹੀਂ ਕਰਦਾ, ਤੈਨੂੰ ਅਸਲੀ ਰੱਬ ਦਾ ਗਿਆਨ ਹੀ ਨਹੀਂ, ਅਸਲੀ ਧਰਮ ਦਾ ਗਿਆਨ ਹੀ ਨਹੀਂ, ਤਾਂ ਤੇ ਜਨਮ ਅਲਿਖਿਆ, ਇਸ ਲਈ ਤੇਰਾ ਸਾਰਾ ਜਨਮ ਕਿਸੇ ਲਿਖੇ ਵਿੱਚ ਨਹੀਂ ਹੈ, ਤੇਰਾ ਜਨਮ ਵਿਅਰਥ ਹੈ, ਕਿਉਂਕਿ ਤੈਨੂੰ ਅਸਲੀ ਧਰਮ ਦੀ ਸੋਝੀ ਨਹੀਂ ਹੈ। ਪਰਮੇਸ਼ਰ ਜਾਂ ਖੁਦਾ ਕਿਸੇ ਨੂੰ ਇਹ ਨਹੀਂ ਕਹਿੰਦਾ ਤੁਸੀਂ ਕਿਸੇ ਤੇ ਜ਼ੁਲਮ ਕਰੋ, ਕਿਸੇ ਨਾਲ ਧੱਕਾ ਕਰੋ, ਕਿਸੇ ਦਾ ਜਬਰੀ ਧਰਮ ਪਰਿਵਰਤਨ ਕਰੋ, ਇਹ ਗੱਲਾਂ ਗਲਤ ਨੇ। ਜੋ ਕੁਝ ਤੁਸੀਂ ਕਰਦੇ ਹੋ ਤੁਹਾਨੂੰ ਅਸਲੀ ਧਰਮ ਦਾ ਪਤਾ ਹੀ ਨਹੀਂ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਪ੍ਰੇਮ ਹੀ ਸਭ ਤੋਂ ਵੱਡਾ ਸਾਧਨ ਹੈ, ਜਿਸ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ, ਉਹਦਾ ਤੁਹਾਨੂੰ ਗਿਆਨ ਹੀ ਨਹੀਂ। ਤੁਸੀਂ ਪ੍ਰੇਮ ਦੀ ਥਾਂ ਤੇ ਜ਼ੁਲਮ ਕਰਦੇ ਹੋ, ਧਰਮ ਦੇ ਨਾਂ ਤੇ ਲੋਕਾਂ ਦੇ ਨਾਲ ਧੱਕਾ ਕਰਦੇ ਹੋ, ਇਹ ਤੁਹਾਡੇ ਲਈ ਯੋਗ ਨਹੀਂ ਹੈ। ਲਓ ਹੁਣ ਆਰੰਭ ਤੋਂ ਭਗਤ ਜੀ ਉਸ ਕਾਜੀ ਨੂੰ ਫਰਮਾਉਂਦੇ ਹਨ।
ਆਸਾ ਰੋਜਾ ਧਰੈ ਮਨਾਵੈ ਅਲੋਹੋ ਸਵਾਦਤ ਜੀ ਸੰਘਾਰੈ।
ਲੋ ਭਗਤ ਜੀ ਕਹਿੰਦੇ ਨੇ ਦੇਖ, ਰੋਜਾ ਧਰੈ ਤੂੰ ਰੋਜਾ ਵੀ ਰੱਖਦੇ, ਮੁਸਲਮਾਨਾਂ ਦੇ 30 ਰੋਜੇ ਹੁੰਦੇ ਨੇ, ਇੱਕ ਰਮਜ਼ਾਨ ਦਾ ਮਹੀਨਾ, ਉਹਦੇ ਵਿੱਚ 30 ਦਿਨ ਮੁਸਲਮਾਨ ਦਿਨੇ ਕੁਛ ਵੀ ਨਹੀਂ ਖਾਂਦੇ, ਤੂੰ ਰੋਜਾ ਵੀ ਰੱਖਦਾ, ਇਸਲਾਮ ਦੀ ਸ਼ਰ੍ਹਾਂ ਦੇ ਮੁਤਾਬਕ ਵਰਤ ਵੀ ਰੱਖਦਾ, ਮਨਾਵੈ ਅੱਲਹ, ਤੇ ਫਿਰ ਤੂੰ ਉਸ ਅੱਲਾ ਨੂੰ ਵੀ ਮਨਾਉਣਾ, ਰੱਬ ਨੂੰ ਖੁਸ਼ ਕਰਦੈ। ਤੂੰ ਕਹਿੰਦਾ ਮੈਂ ਰੋਜਾ ਰੱਖ ਕੇ ਰੱਬ ਨੂੰ ਖੁਸ਼ ਕਰਦੈ, ਸਵਾਦਤ ਜੀ ਸੰਘਾਰੈ, ਫਿਰ ਆਪਣੀ ਜ਼ੁਬਾਨ ਦੇ ਸਵਾਦ ਬਦਲੇ ਈਦ ਤੇ ਬਕਰੀਦ ਨੂੰ ਰੱਬ ਦੇ ਬਣਾਏ ਜੀਵਾਂ ਨੂੰ ਵੀ ਮਾਰਦੈ। ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਜਾਂ ਕਹਿ ਈਦ ਬਕਰੀਦ ਕੋਲ ਗਊਰੇ ਵੱਧ ਕਰੇ, ਮਾਨੀਆਂ ਸ਼ੇਖ ਸ਼ਹੀਦ ਪੀਰਾਂ, ਮੁਸਲਮਾਨ ਲੋਕ ਈਦ ਤੇ ਬਕਰੀਦ ਨੂੰ ਗਊਆਂ ਕਤਲ ਕਰਦੇ ਨੇ ਤੇ ਬਕਰੀਦ ਨੂੰ ਬੱਕਰੇ ਵੱਢਦੇ ਨੇ। ਆਪਣੀ ਜ਼ੁਬਾਨ ਦੇ ਸਵਾਦ ਬਦਲੇ ਤੁਸੀਂ ਰੱਬ ਦੇ ਬਣਾਏ ਜੀਵਾਂ ਨੂੰ ਮਾਰਦੇ ਹੋ।
ਆਪਾ ਦੇਖ ਅਵਰ ਨਹੀਂ ਦੇਖੈ, ਕਾਹੇ ਕੌ ਝੱਖ ਮਾਰੈ।
ਭਗਤ ਜੀ ਕਹਿੰਦੇ ਨੇ, ਕਾਜੀ ਸਾਹਿਬ, ਜਿਵੇਂ ਤੁਸੀਂ ਆਪਣੇ ਆਪ ਨੂੰ ਦੇਖਦੇ ਹੋ, ਆਪਣੇ ਭਾਈਚਾਰੇ ਨੂੰ ਦੇਖਦੇ ਹੋ, ਆਪਣੇ ਮਜ਼ਹਬ ਨੂੰ ਦੇਖਦੇ ਹੋ, ਆਪਣੇ ਪਰਿਵਾਰ ਨੂੰ ਦੇਖਦੇ ਹੋ, ਅਵਰ ਨਹੀਂ ਦੇਖਿਆ ਤੇ ਹੋਰਾਂ ਨੂੰ ਉਸ ਦ੍ਰਿਸ਼ਟੀ ਨਾਲ ਕਿਉਂ ਨਹੀਂ ਦੇਖਦੇ? ਇਸ ਲਈ ਜਿਵੇਂ ਤੁਸੀਂ ਆਪਣੇ ਆਪ ਨੂੰ ਦੇਖਦੇ ਹੋ, ਉਸੇ ਤਰ੍ਹਾਂ ਦੂਜਿਆਂ ਨੂੰ ਵੀ ਉਸੇ ਦ੍ਰਿਸ਼ਟੀ ਨਾਲ ਵੇਖਣਾ ਚਾਹੀਦਾ ਹੈ। ਤੁਹਾਡੀ ਦ੍ਰਿਸ਼ਟੀ ਇੱਕ ਸਮਾਨ, ਇੱਕ ਬਰਾਬਰ ਹੋਣੀ ਚਾਹੀਦੀ ਹੈ। ਕਾਹੇ ਕੋ ਚੱਖ ਮਾਰੈ, ਫਿਰ ਤੁਹਾਡੀ ਆਪਣੀ ਦ੍ਰਿਸ਼ਟੀ ਤੇ ਇੱਕ ਸਮਾਨ ਨਹੀਂ। ਤੇ ਫਿਰ ਜਿਹੜੇ ਧਰਮ ਦੀਆਂ ਗੱਲਾਂ ਕਰਦੇ ਹੋ, ਤੇ ਫਿਰ ਇਹੋ ਜਿਹੀਆਂ ਚੱਖਾਂ ਕਾਹਦੇ ਵਾਸਤੇ ਮਾਰ ਰਹੇ ਹੋ? ਤੁਹਾਨੂੰ ਇਹੋ ਜਿਹੀਆਂ ਚੱਖਾਂ ਮਾਰਨ ਦਾ ਕੋਈ ਹੱਕ ਨਹੀਂ। ਜਦੋਂ ਤੁਹਾਨੂੰ ਉਸ ਰੱਬ ਦਾ ਤੇ ਸਹੀ ਧਰਮ ਦਾ ਗਿਆਨ ਹੀ ਨਹੀਂ, ਤੁਸੀਂ ਧਰਮ ਦੇ ਨਾਂ ਤੇ ਲੋਕਾਂ ਤੇ ਜ਼ੁਲਮ ਕਰਦੇ ਹੋ, ਲੋਕਾਂ ਤੇ ਜ਼ੁਲਮ ਢਾਉਂਦੇ ਹੋ, ਜਬਰੀ ਕਿਸੇ ਨੂੰ ਮੁਸਲਮਾਨ ਬਣਾਉਂਦੇ ਹੋ, ਇਹ ਗੱਲਾਂ ਤੇ ਰੱਬ ਨੂੰ ਚੰਗੀਆਂ ਨਹੀਂ ਲੱਗਦੀਆਂ। ਜਿਵੇਂ ਤੁਸੀਂ ਆਪਣੇ ਧਰਮ ਨੂੰ ਦੇਖਦੇ ਹੋ, ਦੂਜੇ ਧਰਮਾਂ ਨੂੰ ਵੀ ਉਸੇ ਦ੍ਰਿਸ਼ਟੀ ਨਾਲ ਦੇਖੋ, ਉਹਨਾਂ ਦਾ ਵੀ ਸਤਿਕਾਰ ਕਰੋ, ਤੇ ਫਿਰ ਦੂਜਿਆਂ ਨੂੰ ਕਾਫਰ ਕਹਿ ਕੇ ਕਿਉਂ ਚਖਾਂ ਮਾਰਦੇ ਹੋ?
ਕਾਜੀ ਸਾਹਿਬ, ਏਕ ਤੋਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖੈ, ਖਬਰ ਨਾ ਕਰੈ ਦੀਨ ਕੇ ਬੌਰੇ, ਤਾਤੇ ਜਨਮ ਅਲੇਖੈ ਰਹਾਉ।
ਲੋ ਇੱਥੇ ਭਗਤ ਜੀ ਕਹਿੰਦੇ ਨੇ, ਕਾਜੀ ਤੇ ਥੋੜਾ ਜਿਹਾ ਰੁਕਣਾ, ਕਾਜੀ ਸਾਹਿਬ ਕਾਜੀ ਨਾਲ ਨਹੀਂ ਜੋੜਨਾ, ਕਾਜੀ ਸਾਹਿਬ ਏਕ, ਐ ਕਾਜੀ ਐ ਕਾਜੀਆ, ਸਾਰੀ ਦੁਨੀਆਂ ਦਾ ਮਾਲਕ ਤੇ ਇੱਕ ਵਾਹਿਗੁਰੂ ਪਰਮੇਸ਼ਰ ਹੈ, ਤੋਹੀ ਮੈਂ ਤੇਰਾ, ਉਹ ਤੇਰਾ ਵੀ ਮਾਲਕ ਹੈ, ਭਾਵ ਜਿਸ ਨੂੰ ਤੁਸੀਂ ਇਹ ਆਖਦੇ ਹੋ ਵੀ ਅੱਲਾ ਤੇ ਤਾਲਾ ਕੇਵਲ ਸਾਡਾ ਹੀ ਹੈ, ਪਰ ਭਗਤ ਜੀ ਕਹਿੰਦੇ ਨਹੀਂ, ਸਾਰਿਆਂ ਦਾ ਮਾਲਕ ਇੱਕ ਵਾਹਿਗੁਰੂ ਪਰਮੇਸ਼ਰ ਹੈ, ਉਹ ਤੇਰਾ ਵੀ ਮਾਲਕ ਹੈ, ਤੇਰੇ ਅੰਦਰ ਵੀ ਉਹੀ ਵਸ ਰਿਹਾ, ਦੂਜਿਆਂ ਦੇ ਵਿੱਚ ਵੀ ਉਹੀ ਵਸ ਰਿਹਾ, ਸੋਚ ਵਿਚਾਰ ਨਾ ਦੇਖਿਆ, ਤੂੰ ਇਸ ਗੱਲ ਨੂੰ ਸੋਚ ਵਿਚਾਰ ਕੇ ਕਿਉਂ ਨਹੀਂ ਦੇਖਦਾ?
ਖਬਰ ਨਾ ਕਰੈ ਦੀਨ ਕੇ ਬੌਰੇ, ਤਾਤੇ ਜਨਮ ਅਲੇਖੈ ਰਹਾਉ।
ਲੋ ਭਗਤ ਜੀ ਕਹਿੰਦੇ ਨੇ, ਤੈਨੂੰ ਧਰਮ ਨੇ ਕੰਵਲਾ ਕੀਤਾ ਹੋਇਆ, ਧਰਮ ਦੇ ਜੋਸ਼ ਦੇ ਵਿੱਚ, ਧਰਮ ਦੇ ਤਵਸਵ ਦੇ ਵਿੱਚ ਤੂੰ ਅੰਨਾ ਹੋਇਆ ਫਿਰਦਾ, ਇਸ ਲਈ ਤੈਨੂੰ ਦੀਨ ਧਰਮ ਨੇ ਕੰਵਲਾ ਕੀਤਾ ਹੋਇਆ, ਤੈਨੂੰ ਅਸਲੀ ਧਰਮ ਦੀ ਤੇ ਖਬਰ ਸਾਰੀ ਨਹੀਂ ਹੈ, ਅਸਲੀ ਰੱਬ ਦਾ ਗਿਆਨ ਹੀ ਨਹੀਂ ਹੈ, ਖਬਰ ਨਾ ਕਰੈ ਦੀਨ ਕੇ ਬੌਰੇ, ਐ ਦੀਨ ਦੇ ਨਾਂ ਤੇ ਤੈਨੂੰ ਐਸੀ ਇਹ ਖੁਮਾਰੀ ਤੇ ਮਸਤੀ ਚੜੀ ਹੋਈ ਹੈ, ਤੈਨੂੰ ਅਸਲੀ ਧਰਮ ਦੀ ਤੈਨੂੰ ਖਬਰ ਹੀ ਨਹੀਂ ਹੈ, ਤਾਂ ਤੇ ਜਨਮ ਅਲੇਖਾ, ਇਸ ਲਈ ਤੇਰਾ ਜਨਮ ਕਿਸੇ ਲਿਖੇ ਵਿੱਚ ਨਹੀਂ ਹੈ, ਤੇਰਾ ਜਨਮ ਵਿਅਰਥ ਬਤੀਤ ਹੋ ਰਿਹਾ ਹੈ।
ਸਾਚ ਕਤੇਬ ਬਖਾਨੈ ਅਲਹੋ, ਨਾਰ ਪੁਰਖ ਨਹੀਂ ਕੋਈ।
ਰਹਾਓ ਬਸਰਾਮ ਦੇ ਕੇ ਕਾਜੀ ਕਹਿਣ ਲੱਗਾ, ਸਾਡੀ ਜਿਹੜੀ ਸ਼ਰ੍ਹਾਂ ਦੀ ਕਿਤਾਬ ਹੈ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਵੀ ਮੁਸਲਮਾਨ ਹੀ ਬਿਸ਼ਤਾਂ ਨੂੰ ਜਾਂਦੇ ਨੇ ਤੇ ਜਿਹੜਾ ਖੁਦਾ ਹੈ ਉਹ ਮੁਸਲਮਾਨਾਂ ਦਾ ਹੀ ਹੈ। ਤਾਂ ਭਗਤ ਜੀ ਕਹਿੰਦੇ ਨੇ, ਸਾਚ ਕਤੇਬ ਬਖਾਨੈ ਅਲਹੋ, ਜਿਹੜੀ ਤੁਹਾਡੀ ਸ਼ਰ੍ਹਾਂ ਦੀ ਕਿਤਾਬ ਹੈ ਕੁਰਾਨ ਸ਼ਰੀਫ ਹੈ, ਉਹ ਸੱਚ ਆਖਦੀ ਹੈ। ਕੀ ਕਹਿੰਦੀ ਹੈ? ਵੀ ਅੱਲਾ ਤੇ ਇੱਕੋ ਹੀ ਹੈ, ਨਾਰ ਪੁਰਖ ਨਹੀਂ ਕੋਈ, ਕੋਈ ਨਾਰ ਇਸਤਰੀ, ਕੋਈ ਪੁਰਖ ਉਸ ਅੱਲਾ ਤੋਂ ਬਿਨਾਂ ਨਹੀਂ ਹੈ। ਇਹਦਾ ਮਤਲਬ ਇਹ ਹੈ, ਤੁਹਾਡੀ ਸ਼ਰ੍ਹਾਂ, ਤੁਹਾਡੀ ਕੁਰਾਨ ਸ਼ਰੀਫ ਇਹ ਗੱਲ ਆਖਦੀ ਹੈ ਤੇ ਸੱਚ ਆਖਦੀ ਹੈ ਵੀ ਜਿਤਨੇ ਇਸਤਰੀ ਪੁਰਸ਼ ਨੇ ਸਾਰਿਆਂ ਦੇ ਵਿੱਚ ਹੀ ਰੱਬ ਵਸ ਰਿਹਾ ਹੈ, ਕੋਈ ਐਸਾ ਇਸਤਰੀ ਤੇ ਪੁਰਸ਼ ਨੇ, ਚਾਹੇ ਕੋਈ ਹਿੰਦੂ ਹੈ ਚਾਹੇ ਮੁਸਲਮਾਨ ਹੈ, ਤੇ ਸਾਰੀਆਂ ਇਹ ਇਸਤਰੀ ਪੁਰਸ਼ਾਂ ਦੇ ਵਿੱਚ ਉਹ ਪਰਮੇਸ਼ਰ ਇੱਕੋ ਹੀ ਵਸ ਰਿਹਾ ਹੈ।
ਪੜੇ ਗੁਣੇ ਨਾਹੀਂ ਕਛ ਬੌਰੇ, ਜੋ ਦਿਲ ਮੈਂ ਖਬਰ ਨਾ ਹੋਈ।
ਲੋ ਭਗਤ ਜੀ ਕਹਿੰਦੇ ਨੇ, ਪੜਦਾ ਗੁਣਦਾ ਦੇ ਤੂੰ ਹੈ ਕਮਲਿਆ, ਪਰ ਓਨਾ ਚਿਰ ਪੜੇ ਗੁਣੇ ਦਾ ਕੋਈ ਲਾਭ ਨਹੀਂ ਹੋ ਸਕਦਾ, ਜੋ ਦਿਲ ਮੈਂ ਖਬਰ ਨਾ ਹੋਈ। ਜਦੋਂ ਤੇਰੇ ਦਿਲ ਦੇ ਵਿੱਚ ਕੋਈ ਉਸ ਖੁਦਾ ਦੀ ਖਬਰ ਹੀ ਨਹੀਂ ਹੈ, ਤੇਰੇ ਦਿਲ ਵਿੱਚ ਕੋਈ ਅਨਪਵੀ ਅਮਲੀ ਗਿਆਨ ਹੀ ਨਹੀਂ ਹੈ, ਉਨ੍ਹਾਂ ਚਿਰ ਕੇਵਲ ਕਿਤਾਬੀ ਗਿਆਨ ਪੜ੍ਹ ਕੇ ਸ਼ਰ੍ਹਾਂ ਦੀਆਂ ਕਿਤਾਬਾਂ ਪੜ੍ਹ ਕੇ ਵਿਚਾਰ ਕੇ ਕੁਛ ਵੀ ਨਹੀਂ ਹਾਸਲ ਹੋ ਸਕਦਾ।
ਅਲਹੋ ਗੈਬ ਸਗਲ ਘਟ ਭੀਤਰ ਹਿਰਦੈ ਲੇਹੋ ਵਿਚਾਰੀ।
ਭਗਤ ਜੀ ਕਹਿੰਦੇ ਤਤ ਦੀ ਗੱਲ ਇਹ ਹੈ, ਅਲਹੋ ਗੈਬ ਸਗਲ ਘਟ ਭੀਤਰ, ਜਿਤਨੇ ਵੀ ਜੀਵ ਨੇ, ਜਿੰਨੇ ਸਰੀਰ ਨੇ, ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਬੋਧੀ ਹੈ, ਈਸਾਈ ਹੈ, ਅਲਹੋ ਗੈਬ ਸਗਲ ਘਟ ਭੀਤਰ, ਉਹ ਅੱਲਾ ਸਾਰਿਆਂ ਦੀ ਅੰਦਰੀ ਗੁਪਤ ਰੂਪ ਹੋ ਕੇ ਵਸ ਰਹੀ ਹੈ। ਜਲ ਥਲ ਰਵ ਰਹਿਆ ਬਨਵਾਰੀ, ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਹੀਅਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਨੀ, ਘਟ ਘਟ ਮਾਧੋ ਜੀ ਆ। ਜਿਵੇਂ ਸਾਰੀ ਬਨਸਪਤੀ ਵਿੱਚ ਅੱਗ ਗੁਪਤ ਰੂਪ ਹੋ ਕੇ ਵਸ ਰਹੀ ਹੈ ਤੇ ਹਰ ਕਿਸਮ ਦੇ ਦੁੱਧ ਵਿੱਚ ਘਿਓ ਦੀ ਅੰਸ਼ ਗੁਪਤ ਹੋ ਕੇ ਵਸਦੀ ਹੈ, ਇਸੇ ਤਰ੍ਹਾਂ ਉਹ ਅੱਲਾ, ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਦੇ ਅੰਦਰ ਗੁਪਤ ਹੋ ਕੇ ਵਸ ਰਿਹਾ। ਹਿਰਦੈ ਲੇਹੋ ਵਿਚਾਰੀ, ਇਸ ਗੱਲ ਨੂੰ ਆਪਣੇ ਹਿਰਦੇ ਵਿੱਚ ਵਿਚਾਰ ਕੇ ਦੇਖ ਲੈ।
ਹਿੰਦੂ ਤੁਰਕ ਦੋਹੋਂ ਮੈਂ ਇੱਕ, ਕਹਿ ਕਬੀਰ ਪੁਕਾਰੀ।
ਲੋ ਭਗਤ ਜੀ ਕਹਿੰਦੇ ਨੇ ਤੂੰ ਤੇ ਹਿੰਦੂਆਂ ਨੂੰ ਕਾਫਰ ਦੱਸਦਾ, ਮੁਸਲਮਾਨਾਂ ਨੂੰ ਤੂੰ ਮੋਮਨ ਆਖਦੈ, ਪਰ ਭਗਤ ਜੀ ਕਹਿੰਦੇ ਨੇ ਹਿੰਦੂ ਤੇ ਤੁਰਕ ਇਹਨਾਂ ਦੋਹਾਂ ਦੇ ਵਿੱਚ ਹੀ ਵਾਹਿਗੁਰੂ ਇੱਕ ਵਸ ਰਿਹਾ ਹੈ ਤੇ ਅਸੀਂ ਇਸ ਗੱਲ ਨੂੰ ਪੁਕਾਰ ਪੁਕਾਰ ਕੇ ਬੜੀ ਬੁਲੰਦ ਆਵਾਜ਼ ਦੇ ਨਾਲ ਦੱਸ ਰਹੇ ਹਾਂ, ਪਰ ਤੇਰੇ ਕੰਨ ਇਸ ਆਵਾਜ਼ ਨੂੰ ਸੁਣਦੇ ਹੀ ਨਹੀਂ ਹਨ।
ਆਸਾ ਤੇ ਪਦਾ ਇੱਕ ਤੁਕਾ, ਕੀਓ ਸ਼ਿੰਗਾਰ ਮਿਲਣ ਕੇ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ।
ਲਹੁਣ ਅੱਗੇ ਭਗਤ ਕਬੀਰ ਜੀ ਦਾ ਆਸਾ ਰਾਗ ਦੇ ਵਿੱਚ ਇੱਕ ਤੁਕਾ ਸ਼ਬਦ ਆ ਰਿਹਾ ਹੈ ਤੇ ਤੇ ਪਦਾ ਤਿੰਨ ਪਦਿਆਂ ਵਾਲਾ ਇੱਕ ਤੁਕਾ ਸ਼ਬਦ ਹੈ। ਇਸ ਸ਼ਬਦ ਦੇ ਅੰਦਰ ਵੀ ਭਗਤ ਕਬੀਰ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਪਤੀ ਦੱਸਿਆ ਹੈ ਤੇ ਆਪਣੇ ਆਪ ਨੂੰ ਉਹਦੀ ਵਹੁਟੀ, ਉਹਦੀ ਇਸਤਰੀ, ਉਹਦੀ ਵਾਈਫ ਦੱਸਿਆ ਹੈ। ਹਰ ਮੇਰੋ ਪਿਰ ਹੋਂ ਹਰ ਕੀ ਬਹੁਰੀਆ। ਭਗਤ ਜੀ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੇਰਾ ਪਤੀ ਹੈ, ਹੋਂ ਹਰ ਕੀ ਬਹੁਰੀਆ, ਤੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਹੁਰੀਆ ਵਹੁਟੀ ਹਾਂ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਸਤਰੀ ਹਾਂ। ਰਾਮ ਵੱਡੇ ਮੈਂ ਤਨਕ ਲਹੁਰੀਆ। ਉਹ ਪਰਮੇਸ਼ਰ ਜੀ ਤਾਂ ਬਹੁਤ ਵੱਡੇ ਨੇ, ਉਹ ਤੇ ਦੀਨ ਦੁਨੀਆਂ ਦੇ ਮਾਲਕ ਨੇ, ਕਰੋੜਾਂ ਬ੍ਰਹਿਮੰਡਾਂ ਖੰਡਾਂ ਦੇ ਸਵਾਮੀ ਨੇ। ਮੈਂ ਤਨਕ ਲਹੁਰੀਆ, ਮੈਂ ਤੇ ਉਹਨਾਂ ਦੇ ਸਾਹਮਣੇ ਬਿਲਕੁਲ ਛੋਟੀ ਜੀ ਲਹੁਰੀਆ ਇੱਕ ਲੜਕੀ ਹਾਂ, ਇੱਕ ਅੱਲੜ ਜੀ ਮੈਂ ਤੇ ਇਸਤਰੀ ਹਾਂ। ਉਹ ਵਾਹਿਗੁਰੂ ਜੀ ਤਾਂ ਬਹੁਤ ਵੱਡੇ ਨੇ। ਲਓ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਕੀਓ ਸ਼ਿੰਗਾਰ ਮਿਲਣ ਕੇ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ।
ਲਓ ਭਗਤ ਜੀ ਫਰਮਾਉਂਦੇ ਨੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਸ਼ਿੰਗਾਰ ਧਾਰਨ ਕੀਤਾ, ਭਾਵ ਧਾਰਮਿਕ ਭੇਖ ਧਾਰਨ ਕੀਤਾ। ਕੀਓ ਸ਼ਿੰਗਾਰ ਮਿਲਣ ਕੇ ਤਾਈ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ ਸ਼ਿੰਗਾਰ ਧਾਰਨ ਕੀਤਾ, ਭੇਖ ਧਾਰਨ ਕੀਤਾ, ਧਾਰਮਿਕ ਗੁਣ ਤੇ ਧਾਰਮਿਕ ਚਿੰਨ ਵੀ ਧਾਰਨ ਕੀਤੇ। ਹਰ ਨਾ ਮਿਲੇ ਜਗ ਜੀਵਨ ਗੁਸਾਈ, ਪਰ ਮੈਨੂੰ ਪਤੀ ਪਰਮੇਸ਼ਰ ਜੀ ਮਿਲੇ ਹੀ ਨਹੀਂ, ਜੋ ਸਾਰੇ ਜਗ ਦਾ ਜੀਵਨ ਸਰੂਪ ਹਨ ਤੇ ਗੁਸਾਈ ਸਾਰੀ ਧਰਤੀ ਦੇ ਮਾਲਕ ਨੇ, ਉਹ ਮੈਨੂੰ ਮਿਲ ਹੀ ਨਾ ਸਕੇ।
ਹਰ ਮੇਰੋ ਪਿਰ ਹਾਂ ਹਰ ਕੀ ਬਹੁਰੀਆ, ਰਾਮ ਬੜੇ ਮੈਂ ਤਨਕ ਲਹੁਰੀਆ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਮੇਰਾ ਪਤੀ ਹੈ, ਮੈਂ ਉਸਦੀ ਬਹੁਰੀਆ ਵਹੁਟੀ ਹਾਂ। ਉਹ ਵਾਹਿਗੁਰੂ ਜੀ ਬਹੁਤ ਵੱਡੇ ਨੇ, ਮੈਂ ਤੇ ਛੋਟੀ ਜੀ ਲਹੁਰੀਆ ਇੱਕ ਲੜਕੀ ਹਾਂ, ਮੈਂ ਛੋਟੀ ਉਮਰ ਦੀ ਅੱਲੜ ਇਸਤਰੀ ਹਾਂ। ਇਸ ਲਈ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਸੰਨ ਕਰਨ ਦੇ ਲਈ ਮੈਂ ਸ਼ਿੰਗਾਰ ਤੇ ਬਹੁਤ ਕੀਤਾ, ਹਾਰ ਸ਼ਿੰਗਾਰ ਬੜੇ ਲਾਏ, ਪਰ ਉਹ ਮੈਨੂੰ ਮਿਲ ਨਹੀਂ ਸਕਿਆ। ਇਹਦਾ ਮਤਲਬ ਇਹ ਹੈ ਦਿਖਾਵੇ ਦੀ ਭਗਤੀ ਕਰਨ ਦੇ ਨਾਲ, ਦਿਖਾਵੇ ਦੇ ਸਾਧਨ ਕਰਨ ਦੇ ਨਾਲ ਤੇ ਦਿਖਾਵੇ ਦੇ ਗੁਣ ਧਾਰਨ ਕਰਨ ਦੇ ਨਾਲ ਕਦੇ ਪਰਮੇਸ਼ਰ ਨਹੀਂ ਮਿਲ ਸਕਦਾ।
ਧਨ ਪੈਰ ਏਕੈ ਸੰਗ ਬਸੇਰਾ, ਸੇਜ ਏਕ ਪੈ ਮਿਲਨ ਦੁਹੇਰਾ।
ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਨੇ ਤਨ ਜੀਵ ਰੂਪ ਇਸਤਰੀ ਦਾ ਤੇ ਪਿਰ ਪਤੀ ਪਰਮੇਸ਼ਰ ਦਾ ਸੰਗ ਬਸੇਰਾ, ਇੱਕੋ ਹੀ ਥਾਂ ਤੇ ਇੱਕ ਦੂਸਰੇ ਦੇ ਐਨ ਨੇੜੇ ਵਾਸਾ ਹੈ। ਸੇਜ ਏਕ, ਸੇਜਾ ਵੀ ਇੱਕ ਹੈ, ਜਿਹੜਾ ਅੰਤਹਿਕਰਨ ਹੈ ਜਾਂ ਸਾਡਾ ਹਿਰਦਾ ਹੈ, ਸੇਜਾ ਵੀ ਇੱਕ ਹੈ। ਉੱਥੇ ਜੀਵ ਦਾ ਵਸ ਹੈ, ਉੱਥੇ ਪਰਮੇਸ਼ਰ ਦਾ ਵਸ ਹੈ। ਪੈ ਮਿਲਣ ਦੁਹੇਰਾ, ਪੈ ਦਾ ਅਰਥ ਹੈ ਬੌੜੋ, ਭਾਵੇਂ ਜੀਵ ਤੇ ਪਰਮੇਸ਼ਰ ਦਾ, ਪਤੀ ਪਤਨੀ ਦਾ ਇੱਕੋ ਹੀ ਥਾਂ ਤੇ ਨਿਵਾਸ ਹੈ, ਇੱਕੋ ਸੇਜਾ ਤੇ ਦੋਵੇਂ ਬਿਰਾਜਮਾਨ ਨੇ, ਪਰ ਫਿਰ ਵੀ ਮਿਲਣਾ ਬਹੁਤ ਦੁਹੇਰਾ ਦੁਹੇਲਾ ਔਖਾ ਹੈ, ਮਿਲਣਾ ਬਹੁਤ ਕਠਿਨ ਹੈ।
ਧਨ ਸੁਹਾਗਣ ਜੋ ਪੀ ਭਾਵੈ, ਕਹਿ ਕਬੀਰ ਫਿਰ ਜਨਮ ਨਾ ਆਵੈ।
ਲੋ ਭਗਤ ਜੀ ਫਰਮਾਉਂਦੇ ਨੇ, ਧਨ ਹੈ ਉਹ ਸੁਹਾਗਵੰਤੀ ਰੂਹ, ਉਹ ਮਹਾਂਪੁਰਖ ਜੋ ਆਪਣੇ ਪਤੀ ਪਰਮੇਸ਼ਰ ਨੂੰ ਪਾ ਜਾਂਦੀ ਹੈ, ਉਹ ਸੁਹਾਗਵੰਤੀ ਰੂਹ, ਉਹ ਗੁਰਮੁਖ ਰੂਹ, ਉਹ ਮਹਾਂਪੁਰਖ ਧਨਤਾ ਯੋਗ ਹੈ ਜੋ ਆਪਣੇ ਪਤੀ ਪਰਮੇਸ਼ਰ ਨੂੰ ਪਾ ਜਾਂਦਾ ਹੈ, ਕਹਿ ਕਬੀਰ ਫਿਰ ਜਨਮ ਨਾ ਆਵੇ। ਭਗਤ ਕਬੀਰ ਜੀ ਫਰਮਾਉਂਦੇ ਨੇ ਤੇ ਫਿਰ ਦੁਬਾਰਾ ਮੁੜ ਕੇ ਫਿਰ ਉਹ ਜਨਮਾਂ ਦੇ ਵਿੱਚ ਨਹੀਂ ਆਉਂਦੀ। ਜਿਹੜੀ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਦੇ ਮਨ ਨੂੰ ਪਾ ਜਾਂਦੀ ਹੈ ਤੇ ਫਿਰ ਵਾਹਿਗੁਰੂ ਪਰਮੇਸ਼ਰ ਉਹਨੂੰ ਆਪਣੇ ਨਾਲ ਹੀ ਅਭੇਦ ਕਰ ਲੈਂਦੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਭਗਤ ਕਬੀਰ ਜੀ ਫਰਮਾਉਂਦੇ ਨੇ ਫਿਰ ਦੁਬਾਰਾ ਮੁੜ ਕੇ ਫਿਰ ਉਹ ਜਨਮਾਂ ਦੇ ਵਿੱਚ ਨਹੀਂ ਆਉਂਦੀ, ਉਹਨੂੰ ਦੁਬਾਰਾ ਮੁੜ ਕੇ ਜੂਨਾਂ ਦੇ ਵਿੱਚ ਨਹੀਂ ਭਟਕਣਾ ਪੈਂਦਾ।
ਆਸਾ ਸ੍ਰੀ ਕਬੀਰ ਜੀਓ ਕੇ ਦੋ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹੀਰਾ ਹੀਰਾ ਬੇਦ ਪਵਨ ਮਨ ਸਹਿਜ ਰਹਿਆ ਸਮਾਈ।
ਹੁਣ ਅੱਗੇ ਭਗਤ ਕਬੀਰ ਜੀ ਦੇ ਹੀ ਹੋਰ ਸ਼ਬਦ ਆ ਰਹੇ ਨੇ। ਆਸਾ ਰਾਗ ਦੇ ਵਿੱਚ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੇ ਦੋ ਪਦੇ ਸ਼ਬਦ ਆਰੰਭ ਹੋ ਰਹੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਰੰਭ ਦੇ ਵਿੱਚ ਮੰਗਲਾ ਚਰਨ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ। ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਮਿਹਰ ਨਾਲ ਪ੍ਰਾਪਤ ਹੁੰਦਾ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤ ਕਬੀਰ ਜੀ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੀਰਾ ਦੱਸ ਕੇ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਉਚਾਰਨ ਕੀਤੀ ਹੈ। ਹਰ ਕੀ ਕਥਾ ਅਨਾਹਦ ਬਾਣੀ, ਅਕਾਲ ਪੁਰਖ ਵਾਹਿਗੁਰੂ ਦੀ ਕਥਾ ਅਕਥ ਕਥਾ ਹੈ, ਤੇ ਜੇ ਕਿਸੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਅਕਥ ਕਥਾ ਨੂੰ ਜਾਣਨਾ ਹੋਵੇ ਅਨਾਹਦ ਬਾਣੀ, ਤੇ ਜਿਹੜੀ ਗੁਰੂ ਦੀ ਬਾਣੀ ਹੈ ਅਨਾਹਦ ਇੱਕ ਰਸ, ਇਹਨੂੰ ਪੜ੍ਹਨਾ ਚਾਹੀਦਾ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਜਿਹੜੇ ਗੁਰਸਿੱਖ ਅੱਠੇ ਪੈਰ ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹਿੰਦੇ ਨੇ, ਤੇ ਫਿਰ ਉਹਨਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਅਕਥ ਕਥਾ ਦਾ ਗਿਆਨ ਪ੍ਰਾਪਤ ਹੋ ਜਾਂਦਾ। ਹੰਸ ਹੋਏ ਹੀਰਾ ਲੇ ਪਛਾਣੀ, ਹਜ਼ੂਰ ਕਹਿੰਦੇ ਨੇ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਮਹਾਂਪੁਰਖ ਨੇ, ਜਿਨ੍ਹਾਂ ਨੇ ਗੁਰਬਾਣੀ ਦੇ ਆਸ਼ੀ ਅਨੁਸਾਰ ਆਪਣੇ ਜੀਵਨ ਨੂੰ ਢਾਲਿਆ ਹੋਇਆ, ਉਹ ਹੰਸ ਬਿਰਤੀ ਵਾਲੇ ਮਹਾਂਪੁਰਖ ਹੰਸ ਬਣ ਕੇ, ਭਾਵ ਗਿਆਨਵਾਨ ਹੋ ਕੇ, ਵਿਚਾਰਵਾਨ ਹੋ ਕੇ, ਤੇ ਹੀਰਾ ਦਾ ਅਰਥ ਹੈ ਪਰਮੇਸ਼ਰ, ਵੀ ਉਹ ਹੰਸ ਬਣ ਕੇ ਹੀਰਾ ਲੇ ਪਛਾਣੀ, ਉਹ ਹੀਰੇ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲੈਂਦੇ ਨੇ, ਕਿਉਂਕਿ ਹੰਸ ਹੀ ਹੀਰੇ ਮੋਤੀਆਂ ਦੀ ਪਛਾਣ ਕਰਦੇ ਨੇ। ਹੰਸਾਂ ਦਾ ਹੀਰਿਆਂ ਦੇ ਨਾਲ ਬਹੁਤ ਗੂੜਾ ਸੰਬੰਧ ਹੈ। ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਹੰਸਾਂ ਦੀ ਖੁਰਾਕ ਹੀਰੇ ਮੋਤੀ ਨੇ, ਇਸ ਲਈ ਹੰਸ ਬਣ ਕੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਹੰਸ ਬਣ ਕੇ ਵਿਚਾਰਵਾਨ ਹੋ ਕੇ, ਗਿਆਨਵਾਨ ਹੋ ਕੇ, ਤੇ ਉਹ ਹੀਰੇ ਵਾਹਿਗੁਰੂ ਨੂੰ ਪਛਾਣ ਲੈਂਦੇ ਨੇ। ਲੋ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ।